कथा में न कंथा में न तीर्थ के पंथा में न पोथी में न पाठ में न साथ की बसीत में जटा में न मुंडन तिलक त्रिपुंडन में नदी कूप कुंडन अनान दान रीत में आओ जी पाठ मठ मंडल न कुंडल कमंडल में माया देह में ना देव द्योरा मसीत में आप ही अपार पारावार प्रभु पूर रहो ये जी पाया प्रगट परमेश्वर प्रतीत में आओ जी जाके मन गुर की प्रतीत तिस जन आवे हर प्रभ चीत जाके मन गुर की प्रतीत तिस जन आवे हर प्रभ चीत जाके मन गुर जाके मन गुर की प्रतीत तिस जन आवे हर प्रभ जीत जाके मन गुर की प्रतीत तिस जन आवे हर प्रभ जीत जाके मन गुर की प्रतीत तिस जन आवे हर प्रभ चीत तिस जन आवे हर प्रभ चीत ये हर प्रभ तिस जन आवे हर प्रभ चीत तिस जन आवे हर प्रभ चीत गुर की प्रतीत किस जन आवे हर प्रभ जीत जाके मन गुर की प्रतीत किस जन आवे हर प्रभ जीत जाके मन गुर की किस जन आवे हर प्रभ मन गुर की प्रतीत तिस जन आवे हर प्रभ चीत जाके मन गुर की प्रतीत प्रतीत ही है आई जन जन के तिन को पदवी उच भई तज काम क्रोध लोभ अर लालच तज माया मोह लोभ अर लालच काम क्रोध की वृथा गई जाके मन गुर की प्रतीत ए जी भगत भगत सुनिए ते हो लोए भगत भगत सुनिए ते हो लोए भगत सुनिए ते हो लोए भगत भगत सुनिए ते हो लोए का का हृदय एको होए का का हृदय एको होए का का मन गुर की प्रतीत किस जन आवे हर प्रभ चीत मन गुर की प्रतीत भगत भगत सुनिया ते हो लोए जा कह हृदय एको होए आ गोबिंद 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 संग नाम दियो मन लीना आज दाम कोशी परो होयो लाखीना बुनना तनना त्याग के प्रीत चरण कबीरा नीच कुला जुला है रो पयो गुणी गहीरा रवदास टोंता टोर नीत तिन त्यागी माया प्रगट हो आ साध संग हर दर्शन पाया ए सैन दाई बुतकारिया ओ कर कर सुनिया हिरदय वसिया पार ब्रह्म भगता मैं गणिया ए बिद सुन के जट रो उठ भगती लागा मिले प्रतख गुसाइया मिले प्रतख गुसाइया धन्ना वड पागा जी जा कै मन गुर की सत्कारयोग साध संगत जीओ अपनी अपनी रसना पवित्र करने वास्ते मन चित बिरती नूं एकागर करने वास्ते आखो धन श्री सतगुरु राम सिंह सच्चे पातशाह आप सारी साध संगत ने कईआं दिनां तों इत्थे श्री भैणी साहब विच पहुँच के महान तीर्थ दे दर्शन कीते ने ते तीर्थ नूं बनाउण वाले सतगुरां दे दर्शन कीते ने जिन्हां दी कृपा नाल तीर्थ बने कथा कीर्तन सरवण कीता है इस समें नूं सफल कीता सारी साध संगत अज मेले दी आखिरी रात है सवेरे समाप्ति हो जानी है सुन लिया तुसा जिन्ना जथेदारां दे दीवान आपने पहला सुने ते अगों सुनने ने उन्हां विच्चों एक मेरी भी ड्यूटी आई है आपके सामने कुछ अर्जां करनियां ने गुरु अर्जन देव जी बड़ी मशहूर बाणी है सुखमनी साहब एदे विच ये शब्द है एदे उत्ते प्रतीत वाले दी महिमा गायन कीती है क्योंकि परमेसर ते पहुंचण तक जिन्ने भी कर्म ने दुनिया विच बने ने उन्हां चों सब तो वधिया साधन एक ए है कि गुरु चरणा ते प्रतीत है जिहदी असली ते गल ए है कि गुरु ते सिख दा रिश्ता ही ए है बचन मनण दा ते गुरु ते प्रतीत होवे गुरु चरणा ते गुरु चरणा नाल प्रीत ते गुरु बचना ते प्रतीत जिस गुरसिख दी बन गई है ओ परमेसर दे नेड़े हो जांदा ते ओ ईश्वर तक बहुत वधिया साधन है एक ਉੱਥੇ ਪਹੁੰਚਣ ਦਾ। ਪਾਤਸ਼ਾਹ ਕਹਿੰਦੇ ਨੇ ਜਾਂ ਕਹਿ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਚੀਤ। ਪਹਿਲਾਂ ਤੇ ਇਹ ਗੱਲ ਹੈ ਕਿ ਜਿਹਦੀ ਪ੍ਰਤੀਤ ਬਣ ਜਾਏ ਗੁਰੂ ਚਰਨਾਂ ਦੇ ਉੱਤੇ, ਗੁਰੂ ਆਪਣੇ ਦੇ ਉੱਤੇ ਪ੍ਰਤੀਤ ਹੈ, ਕਹਿੰਦੇ ਨੇ ਉਹਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਤੇ ਉਹਨੂੰ ਹਰ ਵੇਲੇ ਚੇਤੇ ਰਹਿੰਦਾ, ਉਹਦੀ ਇਹ ਨਿਸ਼ਾਨੀ ਹੈ। ਹਰ ਵਕਤ ਚੇਤੇ ਰਹਿਣਾ ਇਹ ਵੀ ਤੇ ਬਹੁਤ ਔਖਾ ਕੰਮ ਹੈ ਨਾ। ਸਤਿਗੁਰੂ ਜੀ ਪਾਤਸ਼ਾਹ ਕਹਿੰਦੇ ਨੇ ਇੱਕ ਥਾਂ, ਕਹਿੰਦੇ ਨੇ ਹੇ ਅਕਾਲ ਪੁਰਖ, ਜਦੋਂ ਤੂੰ ਵਿਸਰ ਜਾਂਦਾ ਸਾਰੀ ਦੁਨੀਆ ਦੁਸ਼ਮਣ ਬਣ ਜਾਂਦੀ ਹੈ, ਜਦੋਂ ਤੂੰ ਚੇਤੇ ਆ ਜਾਂਦਾ ਉਹ ਹੀ ਸਾਰੀ ਦੁਨੀਆ ਸੇਵਕ ਬਣ ਜਾਂਦੀ ਹੈ। ਕਹਿੰਦੇ ਨੇ ਤੂੰ ਵਿਸਰੇ ਤਾਂ ਸਭ ਕੋਈ ਲਾਗੂ ਤੇ ਚੀਤ ਆਵੇਂ ਤਾਂ ਸੇਵਾ, ਜੇ ਤੂੰ ਵਿਸਰ ਜਾਏ ਤੇ ਸਾਰੀ ਦੁਨੀਆ ਲਾਗੂ ਤੋਂ ਭਾਵ ਹੁੰਦਾ ਦੁਸ਼ਮਣ, ਪਿੱਛੇ ਲੱਗਣ ਵਾਲਾ ਲਾਗੂ, ਸਾਰੀ ਦੁਸ਼ਮਣ ਬਣ ਜਾਂਦੀ ਹੈ। ਤੇ ਜੇ ਤੂੰ ਚਿੱਤ ਚ ਆ ਜਾਂਦਾ ਚੇਤੇ ਆ ਜਾਵੇਂ ਤੇ ਸਾਰੇ ਸੇਵਕ ਬਣ ਜਾਂਦੇ ਨੇ। ਭਾਈ ਨੰਦ ਲਾਲ ਨੂੰ ਪੁੱਛਿਆ ਕਿ ਇਹ ਗੱਲ ਦੱਸੋ, ਜਦੋਂ ਮਨੁੱਖ ਦੇ ਸਾਹਮਣੇ ਦੁੱਖ ਆਉਂਦਾ ਉਹਦਾ ਕਾਰਨ ਕੀ ਹੈ? ਗਮ ਚੇ ਬਾਸ਼ਦ, ਦੱਸੋ ਭਾਈ ਨੰਦ ਲਾਲ ਜੀ ਗਮ ਕਦੋਂ ਆਉਂਦੇ ਨੇ ਮਨੁੱਖ ਦੇ ਸਾਹਮਣੇ? ਕਹਿੰਦਾ ਜਵਾਬ ਬੜਾ ਸੁੰਦਰ ਦਿੱਤਾ, ਕਹਿੰਦਾ ਗਫਲਤ ਅੱਜ ਜਾਵੇ ਖੁਦਾ। ਜਦੋਂ ਗਫਲਤ ਕਰਦਾ ਮਨੁੱਖ ਪਰਮੇਸ਼ਰ ਨੂੰ ਯਾਦ ਕਰਨ ਦੀ, ਭਾਵ ਜਦੋਂ ਪਰਮੇਸ਼ਰ ਭੁੱਲ ਜਾਂਦਾ ਉਦੋਂ ਸਾਰੇ ਗਮ ਆਣ ਘੇਰਦੇ ਨੇ, ਜਦੋਂ ਚੇਤੇ ਆ ਜਾਂਦਾ ਸਾਰੇ ਗਮ ਪਿੱਛੇ ਹਟ ਜਾਂਦੇ ਨੇ, ਸੁੱਖ ਆ ਜਾਂਦੇ ਨੇ। ਬਾਰਾਂਮਾਂਹ ਵਿੱਚ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਨੇ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਜਦੋਂ ਮਨੁੱਖ ਪਰਮੇਸ਼ਰ ਤੋਂ ਭੁੱਲ ਜਾਂਦਾ, ਜਦੋਂ ਗੁਰੂ ਚਰਨਾਂ ਤੋਂ ਪ੍ਰਤੀਤ ਟੁੱਟ ਜਾਂਦੀ ਹੈ ਤੇ ਪਰਮੇਸ਼ਰ ਤੋਂ ਦੂਰ ਹੋ ਜਾਂਦਾ, ਗੁਰੂ ਚਰਨਾਂ ਤੇ ਪ੍ਰਤੀਤ ਬਣ ਜਾਏ ਤੇ ਪਰਮੇਸ਼ਰ ਦੇ ਨੇੜੇ ਹੋ ਜਾਂਦਾ, ਬਸ ਇਹ ਵੱਡਾ ਸਾਧਨ ਹੈ। ਮੈਂ ਅਰਜ ਕਰ ਰਿਹਾ ਸਾਂ ਜਿਨ੍ਹਾਂ ਦੀ ਪ੍ਰਤੀਤ ਆਈ ਹੈ ਉਹਨਾਂ ਦਾ ਦੁਨੀਆਂ ਵਿੱਚ ਸਤਿਕਾਰ ਵੱਧ ਜਾਂਦਾ, ਜਿਨ੍ਹਾਂ ਨੂੰ ਪ੍ਰਤੀਤ ਆਈ ਹੈ ਉਹਨਾਂ ਦੀ ਦੁਨੀਆਂ ਵਿੱਚ ਇੱਜ਼ਤ ਮਾਣ ਵੱਧ ਜਾਂਦੀ ਹੈ, ਜਿਨ੍ਹਾਂ ਨੂੰ ਪ੍ਰਤੀਤ ਆਈ ਹੈ ਉਹਨਾਂ ਦਾ ਰੁਤਬਾ ਉੱਚਾ ਹੋ ਜਾਂਦਾ ਹੈ ਤੇ ਦੁਨੀਆਂ ਚਰਨਾਂ ਤੇ ਝੁੱਕ ਜਾਂਦੀ ਹੈ, ਪੈਰਾਂ ਤੇ ਝੁੱਕਦੀ ਹੈ ਉਹਨਾਂ ਦੇ ਤੇ, ਇਹ ਵੇਖਿਆ ਗਿਆ। ਤੇ ਜੇ ਪ੍ਰਤੀਤ ਨਾ ਬਣੇ ਤੇ ਦੂਜਾ ਪਾਸਾ ਨੀਵਾਂ ਹੁੰਦਾ। ਪਾਤਸ਼ਾਹ ਕਹਿੰਦੇ ਨੇ ਇੱਕ ਥਾਂ, ਕਹਿੰਦੇ ਨੇ ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲੱਗੋ ਭਾਓ, ਉਸ ਨੂੰ ਸੁੱਖ ਨਾ ਉਪਜਾ ਭਾਵੇਂ ਸੌ ਗੇੜਾ ਆਵੋ ਜਾਓ। ਦੁਨੀਆਂ ਵਿੱਚ ਆਉਂਦਾ ਜਾਂਦਾ ਰਹੇ, ਜੰਮਦਾ ਮਰਦਾ ਰਹੇ, ਕਿੰਨੀ ਵਾਰੀ ਆਵੇ ਤੇ ਜਾਵੇ, ਭਾਵੇਂ ਸੌ ਚੱਕਰ ਕੱਟ ਲਵੇ, ਜੇ ਗੁਰੂ ਤੇ ਪ੍ਰਤੀਤ ਨਹੀਂ ਆਈ ਤੇ ਜਨਮ ਮਰਨ ਤੋਂ ਦੂਰ ਨਹੀਂ ਹੋ ਸਕਦਾ ਹੈ, ਇਹ ਯਾਤਰਾ ਕਰਨੀ ਪਏਗੀ। ਇੱਕ ਥਾਂ ਕਿਸੇ ਨੇ ਪ੍ਰਮਾਣ ਦਿੱਤਾ, ਸਵਾਲ ਕੀਤਾ, ਮਹਾਰਾਜ ਜੀ ਇਹ ਗੱਲ ਦੱਸੋ, ਇਹ ਜਦੋਂ ਗੁਰੂ ਚਰਨਾਂ ਤੇ ਪ੍ਰਤੀਤ ਕਿਉਂ ਨਹੀਂ ਰਹਿੰਦੀ, ਜਰਾ ਇਹ ਗੱਲ ਦੱਸਣੀ। ਕਹਿੰਦੇ ਨੇ ਇਸ ਵਾਸਤੇ ਨਹੀਂ ਰਹਿੰਦੀ ਕਿ ਜਦੋਂ ਇਹਦਾ ਅਗਿਆਨਤਾ ਵੱਧ ਜਾਂਦੀ ਹੈ ਮਨੁੱਖ ਦੇ ਅੰਦਰ, ਜਦੋਂ ਮਨੁੱਖ ਦੇ ਅੰਦਰ ਅਗਿਆਨਤਾ ਵੱਧ ਜਾਏ, ਗਿਆਨ ਨਿਕਲ ਜਾਂਦਾ, ਦੂਸਰੇ ਦੀ ਸੰਗਤ ਕਰ ਲਈ, ਕਿਸੇ ਦੀ ਸੰਗਤ ਕੁਸੰਗਤ ਵਿੱਚ ਚਲਿਆ ਜਾਵੇ, ਤੇ ਉੱਥੇ ਅਗਿਆਨਤਾ ਵੱਧ ਜਾਏਗੀ। ਕਹਿੰਦੇ ਨੇ ਅੰਤਰ ਅਗਿਆਨ ਭਈ ਮਤ ਮੱਧਮ, ਮਤ ਨੀਵੀਂ ਹੋ ਗਈ, ਉੱਥੇ ਹੀ ਘੱਟ ਗਈ ਮਤ। ਜਦੋਂ ਜਿੰਨੀ ਅਗਿਆਨਤਾ ਵਧੇਗੀ ਓਨੀ ਬੁੱਧੀ ਦੂਰ ਹੋ ਜਾਏਗੀ, ਜਿੰਨੀ ਅਗਿਆਨਤਾ ਘਟੇਗੀ ਓਨੀ ਬੁੱਧੀ ਨੇੜੇ ਹੋ ਜਾਏਗੀ, ਮਤ ਜ਼ਿਆਦਾ ਕੰਮ ਕਰੇਗੀ। ਪਾਤਸ਼ਾਹ ਕਹਿੰਦੇ ਨੇ ਅਸਲੀ ਗੱਲ ਇਹ ਹੈ, ਅੰਤਰ ਅਗਿਆਨ ਭਈ ਮਤ ਮੱਧਮ, ਇਹ ਕਿਉਂ ਹੋਇਆ? ਕਹਿੰਦੇ ਨੇ ਸਤਿਗੁਰ ਕੀ ਪ੍ਰਤੀਤ ਨਾਹੀਂ, ਇਸ ਵਾਸਤੇ ਹੋਇਆ ਹੈ। ਮਨੁੱਖ ਦੂਰ ਹੋ ਜਾਂਦਾ ਜਦੋਂ ਪ੍ਰਤੀਤ ਨਾ ਰਹੇ ਤੇ। ਇਹ ਕਿੰਨੇ ਕਰਮ ਨੇ, ਬੜੇ ਬੜੇ ਅੱਛੇ ਕਰਮ ਨੇ ਦੁਨੀਆਂ ਵਿੱਚ ਬਣੇ ਹੋਏ, ਕਥਾ ਕਰਨੀ, ਕੀਰਤਨ ਕਰਨਾ ਬਹੁਤ ਚੰਗਾ ਕਰਮ ਹੈ, ਪਰ ਜੇ ਕਿਤੇ ਪ੍ਰਤੀਤ ਨਾ ਹੋਵੇ ਤੇ ਇਹ ਵੀ ਨਿਸਫਲ ਜਾਂਦੇ ਨੇ, ਬੇਅਰਥ ਚਲੇ ਗਏ। ਕਹਿੰਦੇ ਨੇ ਸਤਿਗੁਰੂ ਜੀ, ਕਹਿੰਦੇ ਨੇ ਜਿਨ ਕੋ ਪ੍ਰਤੀਤ ਹੋਵੇ तिनका गाव्या थाए पवे सो पावे दरगा बान ते जो बिन प्रतीति कपटी कूड़ी कूड़ी अखी मीट दे उनका उत्तर जाएगा झूठ गुमान। गा तेरे है कीर्तन करदा पे है करदा भी बड़ा वधिया अखा मीट लैंदा हस पैंदा रो पैंदा कई विच करदा नाटकबाजी ते लोकी कहिंदे भी होण भई बल्ले क्या बात है बड़ा पहुंचिया होया संत है पर जिहदा कीर्तन करना उहदे ते प्रतीत ही ना होवे कर कीर्तन ते जां गुरु दा करना ते जां परमेश्वर दा करना ना ते जे गुरु ते प्रतीत ही नहीं दे कहिंदे ने ए बिल्कुल कपटी है अंदर कपट है एवें अखियां मीट मीट के कीर्तन करदा पे जिनको प्रतीत नाही जिनको प्रतीत होवे किसका गाव्या छाए पवे सो पावे दरगा मान ते जो बिन प्रतीति कपटी कूड़ी कूड़ी अखी मीट दे उनका उत्तर जाएगा झूठ गुमान एदा थाए नहीं पवेगा कीर्तन कीता व्यर्थ हो गया क्योंकि प्रतीत नहीं आई जिथे भी प्रतीत नहीं बनी ओदे कर्म व्यर्थ ने जिथे प्रतीत बन गई ओदे कर्म सफल हो गए ओदा जीवन सफल हो गया ओदा जीवन धन धन हो जाता है लोकी धन धन करते पिछे पिछे तुरे फिरते पट्टा ने सवाइया बच गया कहिंदे ने जग जन्म मरण पगाए आई ही है प्रतीत जिन्हां दे हिरदे विच प्रतीत बन गई उन्हां दा जन्म मरण संसार विचों मिट गया उन्हां दा संसार विच आउणा ते जाउणा समाप्त हो गया जन्म मरण मिट गया फिर अगली पंक्ति च यही गल कहिंदे ने कहिंदे ने ये जी प्रतीत ही है आई जिन जन कै आओ तिन को पदवी उच्च पई प्रतीत ही है आई जिन जन कै तिन को पदवी उच्च पई प्रतीत ही है आई जिन जन कै प्रतीत बन गई है उच्ची पदवी मिली है दुनिया में चलो पातशाह कहिंदे ने होया की मिलिया उन्हां नूं रुतबा की मिलिया कहिंदे ने भगत भगत सुनिया ते हो लोए तिन्ना लोकां विच मशहूर हो गए वह भगत नाम तो दुनिया भगत आखन लग पई भाई गुरदास प्रमाण देंदे ने कहिंदे ने भगत भगत जग वजिया क्यों चक्कां दे विच चमरेटा ओ चमार जुत्तियां गंढन वाला पाणा गंढे राह विच ते कुला धर्म ढोए ढोर समेटा राह विच बह के जुत्तियां गंढन वाला चमार चमार दा बेटा चमरेटा चमार दा पुत्र रविदास रस्ते विच बह के जुत्तियां गंढदा ते कदी कदी अपनी बरादरी दे नाल जाके मोए होए ढोर भी खिंच लिआउंदा ये काम है पर जदों प्रतीत बन गई हिरदे विच आई अपने गुरु ते स्वामी रामानंद दा चेला है जदों गुरु ते प्रतीत बन गई गुरु ने नाम दान दे दिता बस फिर ओदा रुतबा बदल गया ਉਹਦੀ ਪਦਵੀ ਉੱਚੀ ਹੋ ਗਈ। ਹੋਇਆ ਕਿ ਚੌਂ ਵਰਨਾ ਉਪਦੇਸ਼ ਦਾ, ਚੌਂ ਵਰਨਾ ਨੂੰ ਉਪਦੇਸ਼ ਦੇਣ ਲੱਗ ਪਿਆ ਉਹ ਬੰਦਾ ਜਿਹੜਾ ਲੋਕਾਂ ਦੀਆਂ ਜੁੱਤੀਆਂ ਗੰਢਦਾ ਸੀ। ਫਿਰ ਕੀ ਹੋਇਆ? ਫਿਰ ਟੁੱਟੇ ਹੋਏ ਦਿਲਾਂ ਨੂੰ ਗੰਢਣਾ ਸ਼ੁਰੂ ਕਰ ਦਿੱਤਾ। ਨਾਮ ਨਾਲੋਂ ਟੁੱਟਿਆ ਹੋਇਆ ਨੂੰ, ਗੁਰੂ ਨਾਲੋਂ ਟੁੱਟਿਆ ਹੋਇਆ ਨੂੰ ਉਸ ਰਵਿਦਾਸ ਨੇ ਗੰਢਣਾ ਸ਼ੁਰੂ ਕਰ ਦਿੱਤਾ। ਭਾਈ ਗੁਰਦਾਸ ਕਹਿੰਦੇ ਨੇ ਕਿਉਂ ਵਰਨਾ ਉਪਦੇਸ਼ ਦਾ, ਗਿਆਨ ਧਿਆਨ ਕਰ ਭਗਤ ਸਹੇਟਾ। ਲੋਕਾਂ ਨੂੰ ਗਿਆਨ ਕਰ ਦਿੰਦਾ, ਨਾਮ ਦੇ ਦਿੰਦਾ, ਭਗਤੀ ਵਾਲੇ ਪਾਸੇ ਲਾ ਦਿੱਤਾ। ਇਸ ਨੇ ਕਈਆਂ ਨੂੰ ਲਾ ਦਿੱਤਾ, ਬੜੇ ਬੜੇ ਵੱਡੇ ਸੇਵਕ ਬਣ ਗਏ ਨੇ। ਇੰਨਾ ਉੱਚਾ ਹੋ ਗਿਆ, ਤਿੰਨ ਕੌ ਪਦਵੀ ਉੱਚ ਪਈ, ਐਸਾ ਬਣ ਗਿਆ। ਤੇ ਹੋਇਆ ਕਿ ਨਾਵਣ ਆਇਆ ਸੰਗ ਮਿਲ, ਬਾਨਾਰਸ ਕਰ ਗੰਗਾ ਥੇਟਾ। ਗੰਗਾ ਦੇ ਉੱਤੇ ਇੱਕ ਸੰਗ ਤੁਰਿਆ ਆਉਂਦਾ ਸੀ ਇਸ਼ਨਾਨ ਕਰਨ ਵਾਸਤੇ, ਉਹਦੇ ਨਾਲ ਮਿਲ ਕੇ ਤੇ ਇਸ਼ਨਾਨ ਕਰਨ ਵਾਸਤੇ ਆ ਗਿਆ। ਨਾਵਣ ਆਇਆ ਸੰਗ ਮਿਲ, ਸੰਗ ਤੁਰਿਆ ਆਉਂਦਾ ਸੀ। ਲੱਗਾ ਪੁਰਬ ਅਪੀਚ ਦਾ, ਇੱਕ ਨਛੱਤ ਇੱਕ ਐਸਾ ਪੁਰਬ ਹੈ ਜਿਸ ਦਿਨ ਦੇ ਉੱਤੇ ਕਹਿੰਦੇ ਨੇ ਵੈਰੀ ਦੇ ਉੱਤੇ ਸਾਹਮਣੇ ਹੋ ਕੇ ਲੜਨ ਨਾਲ ਵੈਰੀ ਦੇ ਉੱਤੇ ਜਿੱਤ ਪ੍ਰਾਪਤ ਹੋ ਜਾਂਦੀ ਹੈ। ਉਹਦਾ ਨਾਮ ਹੈ ਅਪੀਚ, ਇਹਦਾ ਨਾਮ ਅਭਿਜਿਤ ਵੀ ਹੈ, ਵੈਰੀ ਨੂੰ ਜਿੱਤਣ ਵਾਲਾ ਦਿਨ। ਅਪੀਚ ਕਿਸੇ ਨਛੱਤਰ ਦਾ ਨਾਮ ਨਹੀਂ। ਇੱਕ ਥਾਂ ਆਉਂਦਾ ਧਨ ਅਪੀਚ ਨਛੱਤਰ ਹੈ, ਪਰ 27 ਨਛੱਤਰਾਂ ਦੇ ਨਾਮ ਪੜ੍ਹ ਕੇ ਵੇਖੋ, ਅਪੀਚ ਕਿਸੇ ਦਾ ਵੀ ਨਾਮ ਨਹੀਂ। ਅਸਲੀ ਗੱਲ ਇਹ ਹੈ ਇਹਦਾ ਨਾਮ ਹੈ ਅਭਿਜਿਤ, ਯਾਨੀ ਵੈਰੀ ਨੂੰ ਜਿੱਤਣ ਵਾਲਾ। ਉਸ ਦਿਨ ਤੇ ਹਿੰਦੂ ਲੋਕ ਮੰਨਦੇ ਨੇ ਵੀ ਕਿਤੇ ਵੈਰੀ ਦੁਸ਼ਮਣ ਦੇ ਉੱਤੇ ਚੜ੍ਹਾਈ ਕੀਤੀ ਜਾਏ ਤੇ ਫਤਿਹ ਹੋ ਜਾਂਦੀ ਹੈ। ਉਹ ਪੁਰਬ ਆ ਰਿਹਾ ਸੀ ਤੇ ਦੂਰੋਂ ਸੰਗ ਮਿਲ ਕੇ ਆ ਰਿਹਾ ਜਥਾ ਇਸ਼ਨਾਨ ਕਰਨ ਵਾਸਤੇ ਬਨਾਰਸ ਵਿੱਚ। ਇਹ ਸੀ ਬੈਠਾ ਹੋਇਆ ਵੀ ਨਾਲ ਤੁਰ ਪਿਆ। ਨਾਵਣ ਆਇਆ ਸੰਗ ਮਿਲ, ਬਨਾਰਸ ਕਰ ਗੰਗਾ ਥੇਟਾ। ਤੇ ਇਸ਼ਨਾਨ ਕੀਤਾ ਤੇ ਇਸ਼ਨਾਨ ਕਰਕੇ ਕਹਿੰਦੇ ਨੇ ਜਿਸ ਵੇਲੇ ਇਹਨੂੰ ਕੁਛ ਅਰਪਣ ਕਰਨਾ ਸੀ ਨਾ ਗੰਗਾ ਨੂੰ, ਲੋਕਾਂ ਵੀ ਕੀਤਾ ਤੇ ਇਹ ਵੀ ਕਰਨ ਲੱਗਾ। ਕਹਿੰਦੇ ਨੇ ਕੱਢ ਕਸੀਰਾ ਸੌਂਪਿਆ, ਰਵਿਦਾਸ ਹੈ ਗੰਗਾ ਦੀ ਭੇਟਾ। ਕਸੀਰਾ ਕਹਿੰਦੇ ਨੇ ਕੌਡੀਆਂ ਦਾ ਹਾਰ ਬਣਾਇਆ ਹੋਇਆ, ਕੌਡੀਆਂ ਨੂੰ ਕਸੀਰਾ ਕਹਿੰਦੇ ਨੇ। ਕਾਮ ਕਾ ਮੰਤਰ ਕਸੀਰੇ ਕਾ ਕਾਮ, ਇੱਥੇ ਕਈ ਪ੍ਰਮਾਣ ਆਉਂਦੇ ਨੇ। ਕਸੀਰਾ ਕੌਡੀ ਨੂੰ ਕਹਿੰਦੇ ਨੇ, ਕਸੀਰਾ ਪੈਸੇ ਦੇ ਚੌਥੇ ਭਾਗ ਨੂੰ ਵੀ ਕਹਿੰਦੇ ਨੇ, ਦਮੜੀ ਨੂੰ ਵੀ ਕਹਿੰਦੇ ਨੇ। ਕੱਢ ਕਸੀਰਾ ਸੌਂਪਿਆ, ਰਵਿਦਾਸ ਹੈ ਗੰਗਾ ਦੀ ਭੇਟਾ। ਲੈ ਗੰਗਾ ਮਈਆ, ਐ ਲੈ ਮੇਰੀ ਵੀ ਭੇਟਾ ਹੈ। ਕੌਡੀਆਂ ਦਾ ਹਾਰ ਪਰੋਤਾ ਹੋਇਆ ਕਰ ਤੇ ਕਹਿੰਦੇ ਨੇ ਜਿਸ ਵੇਲੇ ਸ਼ਰਧਾ ਸੀ ਅੰਦਰ, ਪ੍ਰਤੀਤ ਸੀ ਗੁਰੂ ਚਰਨਾਂ ਤੇ ਗੰਗਾ ਨੇ ਆਪਣਾ ਹੱਥ ਕੱਢ ਕੇ ਤੇ ਕਸੀਰਾ ਪ੍ਰਵਾਨ ਕੀਤਾ। ਦੁਨੀਆ ਹੈਰਾਨ ਹੋ ਗਈ, ਹੱਦ ਹੋ ਗਈ। ਮੈਂ ਕਈ ਵਾਰ ਅਰਜ਼ ਕੀਤੀ ਹੈ ਜੇ ਪ੍ਰਤੀਤ ਹੋਵੇ ਤੇ ਐਸੀ ਹੋਵੇ, ਗੁਰੂ ਤੇ ਪ੍ਰਤੀਤ ਜਿਹੜੀ ਹੈ ਸਾਰੇ ਦੇਵੀ ਦੇਵਤੇ ਉਹਦੇ ਵਸ ਵਿੱਚ ਹੋਣਗੇ ਜਿਹਦੀ ਗੁਰੂ ਚਰਨਾਂ ਤੇ ਪ੍ਰਤੀਤ ਹੈ। ਇਸੇ ਵਾਸਤੇ ਤੇ ਲੋਕਾਂ ਨੇ ਸਮਝਾਇਆ, ਕਈ ਕਵੀ ਸੱਜਣਾਂ ਨੇ ਸਮਝਾਇਆ ਵੀ ਇਸ ਤਰ੍ਹਾਂ ਨਾ ਕਰੋ, ਡਰ ਡਰ ਤੇ ਨਾ ਫਿਰੋ, ਇੱਕ ਤੇ ਪ੍ਰਤੀਤ ਕਰ ਲਓ, ਗੁਰੂ ਤੇ ਪ੍ਰਤੀਤ ਰੱਖੋ, ਇਹਨਾਂ ਦੇਵੀ ਦੇਵਤਿਆਂ ਦਾ ਪਾਸਾ ਛੱਡ ਦਿਓ, ਇਹ ਚਿਮਟੇ ਨਾਲ ਫਾਂਡੇ ਕਰਨ ਵਾਲਿਆਂ ਸਾਧੂ ਸੰਤਾਂ ਦੀ ਮਹਾਤਮਾ ਦੀ ਸੰਗਤ ਛੱਡ ਦਿਓ, ਗੁਰੂ ਵੱਡਾ ਸਭ ਤੋਂ। ਗੁਰੂ ਸੰਤਾਂ ਨੂੰ ਬਣਾ ਦਿੰਦਾ, ਸੰਤ ਗੁਰੂ ਨਹੀਂ ਬਣਾ ਸਕਦਾ। ਤਾਂ ਹੀ ਤਾਂ ਕਿਸੇ ਨੇ ਆਖਿਆ ਨਾ, ਇਹ ਜੀ ਦਰ ਦਰ ਦਾ ਪੌਣਾ ਛੱਡ ਦੇ, ਇੱਕ ਦਰ ਦਾ ਹੋ ਕੇ ਬੈਗਾ। ਦਰ ਦਰ ਦਾ ਪੌਣਾ ਛੱਡ ਦੇ, ਇੱਕ ਦਰ ਦਾ ਹੋ ਕੇ ਬੈਗਾ। ਦਰ ਦਰ ਦਾ ਇੱਕ ਦਰਦਾ ਹੋ ਕੇ ਬਹਿ ਜਾ, ਦਰ ਦਰਦਾ ਪਾਉਣਾ ਛੱਡ ਦੇ, ਇੱਕ ਦਰਦਾ ਹੋ ਕੇ ਬਹਿ ਜਾ। ਇੱਕ ਦਰਦਾ ਹੋ दरबा होके बजा एक दरबा होके बजा एक दरबा होके बजा प्रतीत कर ले सारे देवी देवते बस हो जाएंगे सारी दुनिया के सुख पिछे पिछे तुरे फिरने ऐसी है गुरु की प्रतीत। मैं अर्ज कर रहा सा भगत भगत सुनिया तेहो लोए दुनिया हैरान हो गई लिया कसीरा हाथ कड सूत एक जो ताना पेटा अपना हाथ कड के गंगा देते कसीरा प्रवान किया कौड़ियां दा हार जिदी प्रतीत है। ऐसा ही एक बारी होया कबीर बैठे कर एक जथा मुसलमान दा आया हज करन वास्ते चले इन्हें आखिया कबीर नूं नाल लै चलिए गलबात विच बाबा सियाणा इहदे कोल आए ते कबीर नूं आखिया कबीर तेरे कोल आए हां इस वास्ते भई मक्के दा हज करन वास्ते चले हैं ते तू भी साडे नाल चल हज कर। इसने जवाब दिता कहिंदा मैं नहीं करन जाना हज। कबीर हज काबे हौ जाए था आग्या मिलिया खुदाए साईं मुझसे लर परिया तुझे किन फुरमाई गाए। कहिंदा मैं हज करन गया सा एक बारी तुसीं जाओ मैं नहीं जाना। मैं गया सा हज करन ते खुदा मैनू राह च मिल पिया। उन्हें पूछया कौन है तू? मैं क्या कबीर कहिंदे ने मैनू किथे चले है? कहिंदा जी मैं चलिया मक्के दा हज करन वास्ते। उत्थे की है? अखे उत्थे कहिंदे ने खुदा रहिंदा। कहिंदा मेरे नाल खुदा लड़ पिया ते मैनू चंगी डांट डपट कीती उसने। भाई तैनू किसने आखिया भी मैं उत्थे इस जगह ते रहिंदा? मैं ते हर थां रहिंदा आ। तुझे किन फुरमाई गाए तो भाव है जगह? तैनू यह जगह किन दसी इस मक्के की? कहिंदा मैं हुण नहीं जाना तुसीं जाओ। ये फिर नहीं मन्ने। आखण नहीं तू साडे नाल जरूर चल तेरे तो बगैर असां जाना ही नहीं। चल लै चलीए तेरा खर्चा असीं दे देंगे। इहनू उहनां नूं पिछों लाउण वास्ते मगरों लाउण वास्ते एक होर श्लोक उचारिया आंदा गल सुनो मैं नहीं जाना तुहाडा मक्का होर है मेरा मक्का होर है। तुहाडे मक्के दा ते मेरे मक्के दा फर्क है बहुत। मैं उत्थे नहीं जाना। कबीर हज काबे होए होए गया केती बार कबीर साई मुझ में क्या खता मुखो ना बोले पीर। मेरे नाल उदों दा बोलदा ही नहीं ज्यों लड़िया मैं नहीं जाता तुसी चले जाओ। इन्हां ने आख्या ओए जिहड़ा मक्का कहिंदा होर है इहनूं पुछो किहड़ा मक्का इहदा। इन्हां पुछिया तेरा मक्का किहड़ा है ते दसदा कि मक्का किहड़ा मेरा। ये जी हज हमारी गोमती तीर है हज हमारी गोमती तीर है हज हमारी गोमती तीर हज हमारी गोमती तीर हज हमारी गोमती तीर जहां बसा पीतंबर पीर प्यारे ते मेरा मक्का बैठा होया मेरा सतगुरु रहिंदा इत्थे पीले बस्त्रा वाला जहां बसा पीतंबर पीर ओ मेरा पीर सतगुरु इत्थे वसदा पीले बस्त्रा वाला मैं ते कई बारी हज करा है तुसी एक हज कहिंदे पए हो इसने इन्हां नूं ज्ञान कीता है ओ इस तरह तुसी ओ तुहाडे अंदर ते सिदक ते सबर है ही नहीं तुहानूं खुदा दे दर्शन हो ही नहीं सकदे भावें 20 वारी हज करो हज ते प्रत्यक्ष सतगुरु दा हुंदा है शेख सबूरी बाहरा क्या हज काबा जाए कबीर कहिंदे पए ने ओ तुहाडे दे अंदर सबर सिदक नहीं तुहाडा यकीन नहीं तुहाडी प्रतीत नहीं गुरु ते तुहानूं खुदा दे दर्शन नहीं हो सकदे ते कहिंदा है ओ जी जा का दिल साबित नहीं ते ता को कहा खुदाए जा का दिल साबित नहीं ता को कहा खुदाए ਤੁਹਾਡਾ ਭਰੋਸਾ ਕੋਈ ਨਹੀਂ ਤੁਹਾਡੀ ਪ੍ਰਤੀਤ ਨਹੀਂ ਤੁਹਾਨੂੰ ਖੁਦਾ ਦੇ ਦਰਸ਼ਨ ਨਹੀਂ ਹੋ ਸਕਦੇ ਮੈਂ ਕਈ ਵਾਰੀ ਕਰ ਆਇਆ ਹੱਜ ਜਿਹਨੂੰ ਤੁਸੀਂ ਹੱਜ ਕਹਿੰਦੇ ਫਿਰਦੇ ਹੋ ਹੱਜ ਹਮਾਰੀ ਗੋਮਤੀ ਤੀਰ ਜਹਾਂ ਬਸੈ ਪੀਤੰਬਰ ਪੀਰ ਉਹ ਕੈਸਾ ਹੈ ਕਹਿੰਦਾ ਵਾਹੋ ਵਾਹੋ ਕਿਆ ਖੂਬ ਗਾਵਤਾ ਹੈ ਹਰ ਕਾ ਨਾਮ ਮੇਰੇ ਮਨ ਭਾਵਤਾ ਹੈ ਮੇਰਾ ਸਤਿਗੁਰੂ ਰਾਗੀ ਹੈ ਗਾਉਂਦਾ ਬਹੁਤ ਵਧੀਆ ਹੈ ਰਾਗੀ ਹੈ ਸਤਿਗੁਰੂ ਮੇਰਾ ऐसा है कोई होर भी निशानी है कहिंदा होर निशानियां बहुत ने कंठे माला जहवा राम सहंस नाम ले ले करो सलाम ओदे गल विच माला है ते रसना दे उत्ते राम दा नाम रहिंदा ऐसा मेरा सतगुरु गुरु नानक पातशाह एक था कहिंदे ने तीर्थ पूरा सतगुरु जो अनदिन हर हर नाम ते आए हर वक्त नाम जपना ते जपाउना गुरु दा कम जो सब तो वड्डा ए होया कबीर कहिंदा कबीर दी प्रतीत सी सारी दुनिया तो उच्चा हो गया मैं अर्ज कर रहा सा प्रतीत ही है आई जिन जन कै तिन कौ पदवी उच्च पई उन्हां दी पदवी उच्ची रुतबा उच्चा हो गया संसार तो बड़ी पुरानी गल है राम भगत हनुमान राम दी राम दे चरणा ते प्रतीत है राम दा एक नंबर दा सेवक है भगत त्रिलोचन कहिंदे ने सब तो वड्डा सेवक हनुमान मन्या गया दादी ले लंका गढ़ उपाड़ी ले रावण बण सल बिसल आण तोखी ले हरी वेखो लंका साड़ के सवा कर दित्ती हनुमान ने दादी ले लंका गढ़ ते रावण दा अशोक बाग पुट के समुद्र च सुट दिता उपाड़ी ले रावण बण ते उथों संजीवनी ओ सल्या ते बसल्या बूटियां लिया के लक्ष्मण दे जिंदा करन वास्ते मूछा उतारन वास्ते लिया के दित्तियां ते भगवान नूं खुश कीता ਏਡਾ ਵੱਡਾ ਸੇਵਕ, ਇਹਨੂੰ ਕਿਸੇ ਨੇ ਪੁੱਛਿਆ ਹਨੂਮਾਨ ਭਈ ਤੂੰ ਇਹ ਲੋਕੀ ਦੇਵੀ ਤੇ ਦੇਵਤਿਆਂ ਦੀ ਪੂਜਾ ਕਰਦੇ ਨੇ, ਤੇਰਾ ਕੀ ਵਿਚਾਰ ਹੈ? ਤੂੰ ਹੀ ਕਰਨਾ ਉਹਨੇ? ਇਹਨਾਂ ਦੇਵੀ ਦੇਵਤਿਆਂ ਦੀ ਪੂਜਾ ਤੇਰੇ ਅੰਦਰ ਕੋਈ ਹੈ? ਤੈਨੂੰ ਕਦੀ ਪੂਜਾ ਕਰਦੇ ਨੂੰ ਨਹੀਂ ਵੇਖਿਆ? ਕਹਿੰਦਾ ਮੈਂ ਇਹਨਾਂ ਦੇ ਨਾਮ ਤੇ ਜ਼ਰੂਰ ਸੁਣੇ ਨੇ, ਪਰ ਮੈਂ ਇਹਨਾਂ ਦੀ ਪਹਿਚਾਣ ਮੈਨੂੰ ਕੋਈ ਨਹੀਂ ਇਹਨਾਂ ਦੇਵੀ ਦੇਵਤਿਆਂ ਦੀ। ਹਨੂਮਾਨ ਕਹਿੰਦਾ, ਹਨੂਮਾਨ ਨਾਟਕ ਵਿੱਚ ਕਹਿੰਦਾ, ਕਾਹੂ ਕੋ ਸਾਰ ਸੁਤੀ ਵਰ ਪੂਰਨ, ਕਾਹੂ ਕੋ ਹੈ ਸਿਵ ਸੇ ਵਰ ਦਈਆ, ਕਾਹੂ ਕੋ ਹੈ ਚਤਰਾਨੰਦ ਕੋ ਬਲ, ਕਾਹੂ ਗਜਾਨਨ ਆਸ ਬਸਈਆ, ਕਾਨ ਸੁਨੇ ਪਹਿਚਾਨ ਨਾ ਕਾਹੂ ਸੋ, ਸਾਚ ਕਹੇ ਕਬ ਰਾਮ ਕਹਈਆ, ਜਾਣਤ ਸ੍ਰੀ ਰਘਵੀਰ ਕੇ ਨਾਮੈ ਜਾ ਸੁਣੀਆ ਸਭ ਹੋਏ ਸਹਈਆ। ਆਂਦਾ ਮੈਂ ਇਹਨਾਂ ਦੇਵੀ ਦੇਵਤਿਆਂ ਨੂੰ ਇਹਨਾਂ ਦੇ ਨਾਮ ਤੇ ਜ਼ਰੂਰ ਸੁਣੇ ਨੇ, ਕਾਨ ਸੁਨੇ ਪਹਿਚਾਨ ਨਾ ਤਿੰਨ ਸੋ। ਗੁਰੂ ਗੋਬਿੰਦ ਸਿੰਘ ਜੀ ਵੀ ਕਹਿੰਦੇ ਨੇ, ਇਹ ਹੀ ਹਨੂਮਾਨ ਕਹਿੰਦਾ, ਕਹਿੰਦਾ ਕਾਨ ਸੁਨੇ ਪਹਿਚਾਨ ਨਾ ਕਾਹੂ ਸੋ, ਮੈਂ ਕਿਸੇ ਨੂੰ ਜਾਣਦਾ ਨਹੀਂ, ਮੈਂ ਵੇਖਿਆ ਨਹੀਂ ਇਹਨਾਂ ਨੂੰ ਇਹ ਕਿੱਥੇ ਰਹਿੰਦੇ ਨੇ, ਸੁਣੇ ਜ਼ਰੂਰ ਨੇ ਮੈਂ। ਸਾਚ ਕਹਿ ਕਬ ਰਾਮ ਕਹੀਆ, ਕਹਿੰਦਾ ਜਾਣਤ ਸ੍ਰੀ ਰਘਵੀਰ ਕਾ ਨਾਮੈ, ਮੈਂ ਇੱਕ ਰਾਮ ਦੇ ਚਰਨਾਂ ਤੋਂ ਬਗੈਰ ਕਿਸੇ ਦੇ ਅੱਗੇ ਸਿਰ ਮੇਰਾ ਝੁਕਦਾ ਹੀ ਨਹੀਂ ਔਰ ਨਹੀਂ ਝੁਕਿਆ। ਉਹ ਦਰ ਦਰ ਤੇ ਨਹੀਂ ਝੁਕਦੇ ਜਿਹੜੇ ਇੱਕ ਥਾਂ ਤੇ ਗੁਰੂ ਚਰਨਾਂ ਤੇ ਝੁਕਦੇ ਨੇ, ਨਹੀਂ ਝੁਕੇ। ਮੈਂ ਪ੍ਰਮਾਣ ਦਿਆਂ ਤੋਂ ਆਪਦੇ ਸਾਹਮਣੇ, ਇੱਕ ਵਾਰੀ ਗੁਸਾਈ ਤੁਲਸੀਦਾਸ ਮਥੁਰਾ ਆ ਗਏ ਦਰਸ਼ਨਾਂ ਵਾਸਤੇ, ਬਈ ਚਲੋ ਭਗਵਾਨ ਦੀ ਨਗਰੀ ਹੈ ਤੇ ਚੱਲ ਕੇ ਦਰਸ਼ਨ ਕਰ ਆਈਏ। ਮਥੁਰਾ ਆਏ, ਇੱਥੇ ਭਗਵਾਨ ਦੀ ਜਨਮ ਭੂਮੀ ਦੇਖੀ, ਹੋਰ ਵੀ ਮੰਦਰਾਂ ਦੇ ਦਰਸ਼ਨ ਕੀਤੇ, ਇੱਥੋਂ ਦਰਸ਼ਨ ਕਰਕੇ ਗੋਕਲ ਚਲੇ ਗਏ। ਨੰਦ ਮਹਿਰ ਦਾ ਜਿਹੜਾ ਘਰ ਸੀ ਉਹ ਮੰਦਰ ਬਣਿਆ ਹੋਇਆ ਅੱਜ ਕੱਲ੍ਹ, ਉਹਦੇ ਦਰਸ਼ਨ ਕੀਤੇ। ਇੱਥੋਂ ਬਿੰਦਰਾਬਨ ਚਲੇ ਗਏ, ਬਿੰਦਰਾਬਨ ਵੀ ਬੜਾ ਸੁੰਦਰ ਇੱਕ ਅਸਥਾਨ ਹੈ। ਸਾਰੇ ਦਰਸ਼ਨ ਕਰਨ ਤੇ ਜਿਹੜੇ ਮੰਦਰ 'ਚ ਜਾਣ ਨਾ, ਉੱਥੇ ਹੁਣ ਮੂਰਤੀਆਂ ਭਗਵਾਨ ਕ੍ਰਿਸ਼ਨ ਦੀਆਂ ਸਨ। ਇਹ ਮੱਥਾ ਨਾ ਟੇਕ ਕੇ ਜਾ ਕੇ ਤੁਲਸੀਦਾਸ ਉਸੇ ਤਰ੍ਹਾਂ ਹੀ ਮੰਦਰ ਵਿੱਚੋਂ ਨਿਕਲ ਆਵੇ ਬਾਹਰ। ਪੁਜਾਰੀ ਨੇ ਪੁੱਛਿਆ, ਪੁਜਾਰੀਆਂ ਨੇ ਕਿ ਤੁਲਸੀਦਾਸ ਜੀ ਇਹ ਗੱਲ ਦੱਸੋ, ਤੁਸੀਂ ਸਾਰਿਆਂ ਮੰਦਰਾਂ ਵਿੱਚ ਜਾਂਦੇ ਹੋ, ਕੈਸੀ ਵਧੀਆ ਸੁੰਦਰ ਮੂਰਤੀ ਆ ਭਗਵਾਨ ਦੀ, ਕਿ ਤੁਸੀਂ ਨਮਸਕਾਰ ਕਿਉਂ ਨਹੀਂ ਕਰਦੇ? ਇਹ ਕਹਿੰਦਾ ਇਹਦੇ ਵਿੱਚ ਸ਼ੱਕ ਕੋਈ ਨਹੀਂ, ਮੂਰਤੀ ਬਹੁਤ ਸੁੰਦਰ ਹੈ, ਬਹੁਤ ਸੁੰਦਰ ਦਰਸ਼ਨ ਹੈ, ਤੇ ਮੰਦਰ ਵੀ ਬੜੇ ਬੜੇ ਸੁੰਦਰ ਬਣੇ ਹੋਏ ਨੇ, ਪਰ ਅਸਲੀ ਗੱਲ ਇਹ ਹੈ ਮੇਰੀ ਜਿਹੜੀ ਪ੍ਰਤੀਤ ਹੈ ਨਾ ਉਹ ਰਾਮ ਦੇ ਚਰਨਾਂ 'ਤੇ ਹੈ। ਗੁਸਾਈ ਤੁਲਸੀਦਾਸ ਕਹਿੰਦੇ ਨੇ, ਕੈਸੀ ਸੁੰਦਰ ਸ਼ਬ ਬਣੀ ਤੇ ਭਲੇ ਬਰਾਜੇ ਨਾਥ। ਆਂਦਾ ਬਹੁਤ ਵਧੀਆ ਮੂਰਤੀ ਹੈ, ਦਰਸ਼ਨ ਵੀ ਬੜਾ ਸੁੰਦਰ ਹੈ, ਤੇ ਬੜੇ ਸੁੰਦਰ ਲੱਗਦੇ ਨੇ, ਟਿਕੇ ਹੋਏ ਨੇ, ਮੂਰਤੀ ਸਥਾਪਿਤ ਕੀਤੀ ਹੋਈ ਹੈ। ਪਰ ਅਸਲੀ ਗੱਲ ਇਹ ਹੈ ਕਿ ਤੁਲਸੀ ਮਸਤਕ ਤਬ ਚੁੱਕੇ, ਤੁਲਸੀ ਮਸਤਕ ਤਬ ਚੁੱਕੇ ਜਬ ਤਨਿਸ਼ ਬਾਣ ਹੋਏ ਹਾਥ। ਤੁਲਸੀ ਮਸਤਕ ਤਬ ਚੁੱਕੇ, ਤਨਿਸ਼ ਬਾਣ ਹੋਏ ਹਾਥ, ਤੁਲਸੀ ਮਸਤਕ ਤਬ ਚੁੱਕੇ, ਦੁਸ਼ਮਣ ਹੋਏ ਹਾਥ, ਤੁਲਸੀ ਮਸਤਕ ਤਬ ਚੁੱਕੇ, ਦੁਸ਼ਮਣ ਹੋਏ ਹਾਥ। ਹੋਏ ਹਾਥ, ये तुलसी मस्तक तब झुके अंशमान होए हाथ, तुलसी मस्तक तब झुके अंशमान होए हाथ। भले बराजे नाथ कोई शक नहीं, सुंदरता बहुत वधी है, मूर्ति बड़ी अच्छी है, दर्शन बड़ा सुंदर है, पर कहिंदा तुलसी मस्तक तब चुके जब तर्शबाण होए हाथ। मेरा कहिंदा मैं मुरली वाले नूं मत्था नहीं टेकदा, क्यों क्या सिर चुकिया होया राम दे चरना ते, हुण दूसरे थां नहीं चुकदा, एक थां ते चुकिया ना। मैं कहिंदा एक ते प्रतीत रखण वाले बहुत उच्चे हो गए दुनिया विच, तिन कौ पदवी उच्च पही, प्रतीत ही है आई जन जन के। तुसा वेख्या होना तुसी रोज पाठ करदे हो जपजी साहब दा, गुरु नानक पातशाह दे चले गए सिद्धा कोल ते जोगियां कोल, उन्हां ने जिस वेले ज्ञान चर्चा कीती ते चर्चा करन विच बड़े तीखण बुद्धि सन गुरु नानक देव जी, इन्हां ने सोचिया जे ऐसा सियाणा महापुरश साढ़े पंथ विच आ जाए ते पंथ तरक्की कर जाएगा ते इहनू प्रेरणा करिए भी साढ़े वाले पासे आ जा। इन्हां ने खिंचण की कोशिश की, इन्हां ने आख्या नानक बाले तू पिंडे ते सुआह मल लै, हाथ विच ओ चिप्पी फल लै ते गोदली लै लै ते इस तरह का बन जा, कन्ना विच मुंदरा पा लै, जे तू ऐसा जोगी बन जाए ते तू परमेश्वर दे नेड़े हो सकने, असली जोगी बन जा। ते गुरु नानक पातशाह ने इन्हां सारियां कर्मां दे जवाब दित्ते ते आखर मुख प्रतीत नूं रखिया। कहिंदे ने हे जोगी जी, कहिंदे ने मुंदा संतोख, मैं संतोख दियां मुंदरां बना लईआं होईआं ने, तुहानूं नहीं दिसदियां, मुंडा संतोख सरमपत झोली, ध्यान की करे विभूत खिंथा काल कुआरी काया ते जुगत डंडा प्रतीत। कहिंदे ने संतोख दियां मुंदरां जे बनाईयां जान, सरम उद्दम दी झोली गोदड़ी बनाई जाए ते नाम जपना ए विभूत ए सवाह मिली जाए, खिंथा गोदड़ी जड़ी बनाउनी है ये मौत नूं याद रखना ये खिंथा बना लो, खिंथा काल, काल तो भाव है मौत नूं याद रखना, कुआरी काया कहिंदे ने मन ते इंद्रियां नूं विषय वकारा तो रोकना एक एक काया कुआरी एहो जी काया बना लो, ऐसी रहत मर्यादा होवे ते डंडा बना लो प्रतीत दा, ते जे ऐसा नहीं कीता ते फिर तुसी जोगी नहीं बन सकते। इन्हां प्रतीत नूं ही मुख रखिया। मैं अर्ज कर रहा सा जिन्हां ने ऐसा कीता वो तिन की पदवी उच्च पई, संसार विच उच्चे हो गए हो, जिन्हां दी ऐसी पदवी होई है, जिन्हां ने ऐसी प्रतीत रखी है गुरु चरणा दे उत्ते। बहुत एक कथा गुरसिखी इतिहास विच अज ही सुन रहे सां ते बड़ी मशहूर कथा है, महेश दास जोगी ये उतरिया पहाड़ा तो ते गढ़ शंकर विच आ गया, इत्थे भाई तिलका गुरु अर्जन देव जी का सिख रहिंदा, इस नूं वर मिलिया सी भी जिहड़ा तेरा दर्शन करेगा वह स्वर्गों का अधिकारी होवेगा, इसने आण के ऐलान करवा दिता भई आओ दर्शन कर लो स्वर्ग मिलेगा। लग गई लैना, लोगों की भेड़ चाल होंदी है जदों इहो जिहा कितें आ जाए साधु संत, फिर जाके कट्ठे हो जाना सारी सारा पिंड चुक गया, इत्थे भीड़ हो गई उत्थे साधु दे डेरे ते, भई स्वर्ग मिलदा मुफ्त, स्वर्गां नूं कौन छड्डे, भीड़ हो गई। ਤੇ ਜਿਸ ਵੇਲੇ ਇਹਨੇ ਆਪਣੇ ਚੇਲੇ ਨੂੰ ਭੇਜਿਆ ਵੀ ਜਾ ਕੇ ਵੇਖ ਕੋਈ ਹੋਰ ਰਹਿ ਗਿਆ ਬਗੈਰ ਦਰਸ਼ਨ ਤੋਂ, ਜੇ ਰਹਿ ਗਿਆ ਤੇ ਉਹਨੂੰ ਲਿਆ ਪ੍ਰੇਰ ਕੇ। ਇਹਨੇ ਜਾ ਕੇ ਵੇਖਿਆ ਭਾਈ ਤਿਲਕਾ ਨਹੀਂ ਗਿਆ, ਇਹ ਮੰਨਦਾ ਨਹੀਂ, ਇਹ ਦੂਜੇ ਥਾਂ ਨਹੀਂ ਸੀ ਝੁਕਦਾ, ਪ੍ਰਤੀਤ ਗੁਰੂ ਚਰਨਾਂ ਤੇ ਹੈ। ਇਹਨੂੰ ਜੋਗੀ ਦੇ ਚੇਲੇ ਨੇ ਜਾ ਕੇ ਆਖਿਆ ਜੋਗੀ ਦਰਸ਼ਨ ਦਿੰਦਾ ਪਿਆ ਤੇ ਸਵਰਗ ਮਿਲਦੇ ਨੇ, ਚੱਲ ਦਰਸ਼ਨ ਕਰ ਲੈ ਚੱਲ ਕੇ। ਕਹਿੰਦਾ ਮੈਂ ਨਹੀਂ ਦਰਸ਼ਨ ਕਰਨਾ, ਮੈਂ ਉਹਦੇ ਸਵਰਗਾਂ 'ਚ ਹੀ ਨਹੀਂ ਜਾਣਾ, ਮੇਰਾ ਸਵਰਗ ਹੋਰ ਹੈ। ਮੈਂ ਕਈ ਵਾਰੀ ਅਰਜ਼ ਕੀਤੀ ਆ ਵੀ ਜਿਹਨਾਂ ਨੂੰ ਲੋਕੀ ਸਵਰਗ ਕਹਿੰਦੇ ਨੇ ਨਾ, ਇਹ ਤੇ ਵੇਦਾਂ ਦੀ ਵਿਚਾਰ ਹੈ, ਜਿਹੜੇ ਅਗਾਂਹ ਸਵਰਗ ਤੇ ਨਰਕ ਦੱਸੇ ਜਾਂਦੇ ਨੇ ਇਹ ਤੇ ਆਤਮਾ ਵਾਸਤੇ ਨੇ, ਸਰੀਰ ਵਾਸਤੇ ਨਹੀਂ। ਗੁਰੂ ਅੰਗਦ ਦੇਵ ਜੀ ਦਾ ਇੱਕ ਸ਼ਲੋਕ ਹੈ ਗੁਰਬਾਣੀ 'ਚ, ਪਾਤਸ਼ਾਹ ਕਹਿੰਦੇ ਨੇ, ਕਥਾ ਕਹਾਣੀ ਬੇਦੀ ਆਣੀ, ਪਾਪ ਪੁੰਨ ਵਿਚਾਰ, ਦੇ ਦੇ ਲੈਣਾ ਲੈ ਦੇਣਾ ਨਰਕ ਸੁਰਗੀ ਅਵਤਾਰ। ਗੁਰੂ ਅੰਗਦ ਦੇਵ ਜੀ ਦਾ ਵਿਚਾਰ ਹੈ ਵੀ ਇਹ ਜਿਹੜੀ ਸੁਰਗਾਂ ਤੇ ਨਰਕਾਂ ਦੀ ਕਥਾ ਹੈ ਨਾ, ਇਹ ਵੇਦਾਂ ਵਿੱਚੋਂ ਨਿਕਲੀ ਹੈ। ਹੋਇਆ ਕੀ ਹੈ ਕਿ ਉਹਨਾਂ ਨੇ ਦੱਸਿਆ ਇਹ ਹੈ ਵੀ ਜੇ ਪਾਪ ਕਰ ਲਓ ਤੇ ਨਰਕ ਮਿਲਦਾ ਤੇ ਜੇ ਪੁੰਨ ਕਰ ਲਓ ਤੇ ਸਵਰਗ ਮਿਲਦਾ। ਪਾਪ ਤੇ ਪੁੰਨ ਜਿਹੜਾ ਹੈ ਸੁਰਗ ਤੇ ਨਰਕ ਦਾ ਬੀਜ ਹੈ, ਮਿਲਿਆ ਕਿੱਥੋਂ ਹੈ? ਵੇਦਾਂ ਤੋਂ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਕਹਿੰਦੇ ਨੇ ਵੇਦ ਪੁਕਾਰੇ ਪੁੰਨ ਪਾਪ, ਸੁਰਗ ਨਰਕ ਕਾ ਬੀਓ। ਸੁਰਗਾਂ ਤੇ ਨਰਕਾਂ ਦਾ ਬੀਜ ਕਿਹੜਾ? ਵੇਦਾਂ ਵਿੱਚੋਂ ਕਥਾ ਆਈ ਹੈ, ਪਾਪ ਤੇ ਪੁੰਨ। ਜੇ ਪਾਪ ਕੀਤਾ ਤੇ ਨਰਕ ਨੇ ਤੇ ਪੁੰਨ ਕੀਤਾ ਤੇ ਸਵਰਗ ਮਿਲਣਗੇ, ਦੱਸਿਆ ਵੇਦਾਂ ਨੇ, ਕਿਉਂਕਿ ਵੇਦਾਂ ਦੀ ਇਹਨੂੰ ਅੱਗੇ ਪਹੁੰਚ ਨਹੀਂ ਹੈ। ਇੱਥੇ ਪਾਪ ਤੇ ਪੁੰਨ ਦੀ ਵਿਚਾਰ ਹੋਏਗੀ। ਗੁਰੂ ਅਮਰਦਾਸ ਕਹਿੰਦੇ ਨੇ, ਸਿਮਰਤ ਸ਼ਾਸਤਰ ਪਾਪ ਪੁੰਨ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ, ਗੁਰੂ ਬਾਝੋ ਤੱਤੈ ਸਾਰ ਨਾ ਜਾਣੀ, ਤਿੰਨ ਵਾਰੀ ਆਖਿਆ। ਇਹ ਵੇਦਾਂ ਵਿੱਚੋਂ ਇਹ ਤੇ ਕਥਾ ਨਿਕਲੀ ਹੈ। ਤੇ ਗੁਰਸਿੱਖ ਨੇ ਗੁਰਮਤ ਨਹੀਂ ਇਹਨੂੰ ਮੰਨਦੀ, ਗੁਰਸਿੱਖ ਨੇ ਗੁਰੂ ਚਰਨਾਂ ਤੋਂ ਵੱਡਾ ਕੋਈ ਸਵਰਗ ਨਹੀਂ ਮੰਨਿਆ। ਇਹਨੇ ਜਵਾਬ ਦੇ ਦਿੱਤਾ, ਆਂਦਾ ਮੈਂ ਨਹੀਂ ਜਾਣਾ, ਮੇਰਾ ਸਵਰਗ ਹੋਰ। ਆਖਿਰ ਜੋਗੀ ਕੋਲੇ ਗੱਲ ਗਈ, ਜੋਗੀ ਪ੍ਰਭਾਵਿਤ ਹੋਇਆ ਤੇ ਆਪ ਆਇਆ। ਆਂਦਾ ਬੰਦਾ ਕੋਈ ਐਸਾ ਰਹਿਣ ਨਹੀਂ ਦੇਣਾ ਜਿਹੜਾ ਦਰਸ਼ਨ ਨਾ ਕਰੇ, ਆਪ ਦਰਸ਼ਨ ਦੇ ਆਉਂਦੇ ਆ ਚੱਲ ਕੇ। ਦਰਸ਼ਨ ਸਸਤਾ ਹੋ ਗਿਆ, ਤੇ ਜਦੋਂ ਸਸਤੀ ਚੀਜ਼ ਹੈ ਨਾ, ਉਹਦੀ ਵਕਤ ਘੱਟ ਹੁੰਦੀ ਹੈ ਬਾਜ਼ਾਰ ਵਿੱਚ। ਕੋਈ ਵੀ ਗੁਣ ਹੋਵੇ ਕਿਸੇ ਕੋਲ, ਬਗੈਰ ਗਾਹਕ ਤੋਂ ਵੇਚਦੇ ਹੋ ਕਿ ਉਹ ਸਸਤਾ ਵਿਕੇਗਾ। ਕਬੀਰ ਕਹਿੰਦੇ ਨੇ ਗੁਰਬਾਣੀ 'ਚ, ਕਬੀਰ ਕਹਿੰਦੇ ਨੇ, ਕਬੀਰ ਵਿਣ ਗਾਹਕ ਗੁਣ ਵੇਚੀਐ ਤੇ ਸੋ ਗੁਣ ਸਹਿਗੋ ਜਾਏ। ਉਹ ਸਸਤਾ ਵੇਖਦਾ ਬਾਜ਼ਾਰ 'ਚ, ਗੁਣ ਕਾ ਗਾਹਕ ਜੇ ਮਿਲੇ ਤਾਂ ਉਹ ਗੁਣ ਲਾਖ ਵਿਕਾਏ, ਫਿਰ ਲੱਖਾਂ ਮਿਲ ਜਾਂਦੇ ਨੇ ਉਸ ਗੁਣ ਦੇ, ਕਦਰ ਹੋ ਜਾਂਦੀ ਹੈ ਨਾ। ਇਹ ਆਪ ਦਰਸ਼ਨ ਦੇ ਕੇ ਦੇਣ ਵਾਸਤੇ ਆ ਗਿਆ, ਹਲਕਾ ਹੋ ਗਿਆ। ਸਿੱਖ ਨੂੰ ਕਹਿੰਦਾ ਭਈ ਮੈਂ ਤੈਨੂੰ ਦਰਸ਼ਨ ਦੇਣ ਵਾਸਤੇ ਆਇਆ ਤੇ ਤੂੰ ਨਹੀਂ ਦਰਸ਼ਨ ਕਰਨ ਆਇਆ ਤੇ ਮੈਂ ਆਪ ਦਰਸ਼ਨ ਦੇਣ ਵਾਸਤੇ ਆ ਜਾਂਦਾ। ਇਹਨੂੰ ਪਤਾ ਲੱਗ ਗਿਆ, ਇਸ ਨੇ ਦਰਵਾਜ਼ਾ ਬੰਦ ਕਰ ਲਿਆ, ਤਾਂ ਮੈਂ ਤੇਰਾ ਦਰਸ਼ਨ ਕਰਨਾ ਹੀ ਨਹੀਂ। ਜੋਗੀ ਕਹਿ ਰਿਹਾ ਸਵਰਗ ਮਿਲੇਗਾ, ਦਰਸ਼ਨ ਕਰ ਲੈ। ਕਹਿੰਦਾ ਮੈਂ ਸਵਰਗ ਨੂੰ ਮੰਨਦਾ ਹੀ ਨਹੀਂ, ਤੇਰੇ ਨੂੰ ਮੈਂ ਤੇਰੇ ਸਵਰਗਾਂ ਵਿੱਚ ਜਾਣਾ ਹੀ ਨਹੀਂ। ਕਿੱਥੇ ਜਾਣਾ? ਕਹਿੰਦਾ ਉਹ ਜੀ ਰਾਜ ਨਾ ਚਾਹੂ ਮੁਕਤ ਨਾ ਚਾਹੋ ਤੇ ਮਨ ਪ੍ਰੀਤ ਚਰਨ ਕਮਲਾਰੇ। ਰਾਜ ਨਾ ਚਾਹੋ ਮੁਕਤ ਨਾ ਚਾਹੋ ਪ੍ਰੀਤ ਚਰਨ ਕਮਲਾਰੇ। ਰਾਜ ਨਾ ਚਾਹੋ ਕਮਲਾਰੇ। ਰਾਜ ਨਾ ਚਾਹੋ ਮੁਕਤ ਨਾ ਚਾਹੋ ਪ੍ਰੀਤ ਚਰਨ ਕਮਲਾਰੇ। ਰਾਜ ਨਾ ਚਾਹੋ ਪ੍ਰੀਤ ਚਰਨ ਕਮਲਾਰੇ, ਪ੍ਰੀਤ ਚਰਨ कमलारे मुक्ति नूं ठुकरा दिंदा गुरमत वाला सतगुरु दे प्रतीत होवे ते फिर मुक्ति दी परवाह नहीं स्वर्ग नूं लत मार दिंदा राज ना चाहो मुक्त ना चाहो कबीर कहिंदे ने कबीर सुरग नरक ते मैं रहयो सतगुर के प्रसाद मैं कहिंदा इन्हां ने ठुकरा दिता कहिंदा कमन नरक क्या सुरग बेचारा संतन दो उरादे संतां ने दोवां नूं लत मार दित्ती स्वर्ग नूं भी ते नरक नूं कबीर कहिंदा सुरग वासना वंशी है दरिया ना नरक निवास होना है सो होई है मने ना कीजै आस नरकां तो डरदा नहीं मैं स्वर्गां दी आस नहीं रखदा कबीर कहिंदे ने ऐसा भाई तिलका कह रहा है कहिंदा मैं तेरे स्वर्गां च नहीं जाना मेरा स्वर्ग होर है उन्हें आखिया तेरा स्वर्ग कित्थे कहिंदा मेरा स्वर्ग गुरु चरणां विच है मैं गुरु चरणां ते प्रतीत है मैनू दूजे थां नहीं चुकेगा दर दर ते नहीं चुकदा उन्हें आखिया फिर धन तू है ते धन तेरा गुरु हुण मैनू अपने गुरु का दर्शन करा दे उन्हें आखिया इस तरह हो सकता तां भाई तिलके ने दरवाजा खोलिया आंदा चल लैके नूं ते अमृतसर पहुंचया रस्ते विच जोगी ने पुछया भई भाई सिखा ये गल दस तेरे गुरु की उम्र किन्नी उम्र है उन्हें आख्या जी गल है मेरा गुरु जदो धरती नहीं सी ना उदों भी है सी ते जदो धरती नहीं होवेगी उदों भी होवेगा पर गल है इस वेले उम्र करके पंजां तत्तां दे हिसाब नाल कोई 40 साल की उम्र है क्योंकि गुरु अर्जन देव जी की सारी उम्र 43 साल ते 1.5 महीना है इन 40 को दसी ये मन च शंका आ गया इत्थे योगी की श्रद्धा इत्थे ही निकल गई आंदा लै भाई मैं 150 साल की उम्र मेरी ते इन्नी वड्डी उम्र वाला ते मैं 40 साल दे एवें जाके गुरु दे चरणी किवें मैं नमस्कार किवें करांगा ये गल बड़ी औखी है शंका निकल पै गया अंदर जिस वेले शंका पै गया ते श्रद्धा टुट गई श्रद्धा उन्ना चिर हुंदी है जिन्ना चिर शंका ना आवे जिथे शंका है उत्थे श्रद्धा नहीं हुंदी तुरपिया नाल तुरिया गया जिस वेले जाके अमृतसर पहुंचे ते भाई तिलके ने आखिया जोगी जी बह जाओ इत्थे मैं पता लै आवां सतगुरां ने कदों दीवान च आउणा ते कदों दर्शन देना जाके गुरु चरणा च बेनती की दर्शन किया जाके सिख ने बेनती की पातशाह एक जोगी आया दर्शन वास्ते तो वो किस तरह करनी है कदों दर्शन देने ने सतगुरु आख्या जोगी नूं बाहर बिठा दियो हंकारी है उन्होंने दर्शन नहीं देना उहदे नाल गलबात किसी तरीके नाल करांगे हंकारी जिहड़ा हर जी हंकार ना पावे ही वेद कूक सुनावे जिथे हंकार है उत्थे गुण नहीं रह सकता गुण उड जाते ने सड़ के सुभा हो जाते उन्हें आख्या सतवचन जी शाम का दीवान लगा जदों रागियां ने दीवान शुरू किया गुरु अर्जन देव पातशाह बैठे दीवान च दर्शन दिते संगतां ने दर्शन दिते जोगी नूं परदे दे दूजे पासे बिठा लिया होया दीवान दे समाप्ति तो बाद सतगुरां ने पुछया जोगी जी तुहाडे कन्न दा मुंदरा कित्थे है भविख ओ भूतकाल पुराने बीत गए समय की गल कर दिती ਇਹਦਾ ਕੰਨ ਹੈ ਨਹੀਂ ਸੀ ਤੇ ਇੱਕ ਮੁੰਦਰਾ ਹੈ ਨਹੀਂ ਸੀ। ਇਹਨੂੰ ਫਿਕਰ ਪੈ ਗਿਆ, ਸੋਚਿਆ ਮਨਾ ਗੁਰੂ ਅੰਤਰਜਾਮੀ ਜਾਪਦਾ, ਇਹਨੂੰ ਪਤਾ ਨਹੀਂ ਸੀ ਕਿ ਸਤਿਗੁਰੂ ਤ੍ਰਿਕਾਲ ਦਰਸ਼ੀ ਹੁੰਦਾ। ਤਿੰਨਾਂ ਲੋਕਾਂ ਦੀ, ਤਿੰਨਾਂ ਕਾਲਾਂ ਦੀ ਜਾਣਨ ਵਾਲੇ, ਤਿੰਨਾਂ ਸਮਿਆਂ ਭੂਤ ਭਵਿੱਖ ਤੇ ਵਰਤਮਾਨ ਦੇ ਜਾਣਕਾਰ ਸਤਿਗੁਰੂ, ਮੈਂ ਇੱਕ ਅਰਜ ਕਰਾਂ ਇੱਥੇ ਛੋਟੀ ਜਿਹੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਨੰਦਪੁਰ ਸਾਹਿਬ ਬੈਠੇ ਹੋਏ ਸਨ ਤੇ ਚੜ੍ਹਦੀ ਕਲਾ ਸੀ ਆਨੰਦਪੁਰ ਸਾਹਿਬ ਦੀ। ਉਦੋਂ ਛੋਟਾ ਜਿਹਾ ਪ੍ਰਮਾਣ ਹੈ ਅੰਤਰਜਾਮਤਾ ਦਾ, ਅੰਤਰਜਾਮੀ ਸਤਿਗੁਰੂ ਤੇ ਚੜ੍ਹਦੀ ਕਲਾ ਇੰਨੀ ਸੀ। ਕਿਸੇ ਕਵੀ ਨੇ ਉਸ ਵੇਲੇ ਦੀ ਸ਼ਬ ਲਿਖੀ ਹੈ, ਕਹਿੰਦਾ ਸ਼ਾਹੀ ਵੀ ਫਕੀਰੀ ਸੀ ਉਸ ਦਰਬਾਰ ਕੀ ਬਾਂਦੀ, ਅਣਖਿਅਰ ਆਣ ਵੀ ਦੇਖੀ ਮੈਂ ਕਲਗੀ ਧਾਰ ਕੀ ਬਾਂਦੀ, ਖੁਦਾ ਤਰਸੀ ਵਤਨ ਖਿਦਮਤ ਸਦਾ ਹੀ ਨਾਚ ਕਰਤੀ ਥੀ, ਭਗਤੀ ਵੀਰਤਾ ਦੌਲਤ ਗੁਰੂ ਕਾ ਆਪ ਵਰਤੀ ਥੀ, ਧੀਰਜ ਸ਼ਾਂਤ ਸਭ ਸ਼ਕਤੀ ਗੁਰੂ ਕੇ ਖੜੀ ਥੀ ਹਾਜ਼ਰ, ਰਹਿਮਤ ਮੌਲਾ ਕੇ ਘਰ ਕੀ ਗੁਰੂ ਕੇ ਪੜੀ ਥੀ ਹਾਜ਼ਰ, ਅਜਲ ਮੈਂ ਕਾਂਪਤੀ ਦੇਖੀ ਵਾ ਅਜਰਾਈਲ ਆਂਖੋਂ ਸੇ, ਵਹੀ ਆਂਖੋਂ ਸੇ ਮੈਂ ਦੇਖਾ ਵਾ ਜਬਰਾਈਲ ਆਂਖੋਂ ਸੇ, ਕਾਂਪ ਕਰ ਕਹਿ ਰਹੇ ਦੇਖੇ ਮੈਂ ਵੋ ਦਰਬਾਰ ਸਤਿਗੁਰ ਕੇ, ਖਿਦਮਤਗਾਰ ਸਤਿਗੁਰ ਕੇ ਹੈ ਸੇਵਾਦਾਰ ਸਤਿਗੁਰ ਕੇ, ਖੁਦਾ ਕੀ ਕਸਮ ਹੈ ਬਾਲਮ ਜੋ ਹੈ ਦਰਬਾਰ ਸਤਿਗੁਰ ਕਾ, ਅੱਲਾ ਕਾ ਘਰ ਜਿਸੇ ਕਹਤੇ ਹੈ ਵੋ ਘਰ ਬਾਰ ਸਤਿਗੁਰ ਕਾ। ਇਹ ਚੜ੍ਹਦੀ ਕਲਾ ਵੇਖੀ ਸੀ ਕੇਸੋ ਦਾਸ ਪੰਡਿਤ ਨੇ। ਕੇਸੋ ਦਾਸ ਗਿਆ ਬਨਾਰਸ, ਇਹਦਾ ਮਿੱਤਰ ਸੀ ਇੱਕ ਪੰਡਿਤ ਕਾਂਸ਼ੀ ਰਾਮ, ਉਹਦੇ ਨਾਲ ਗੱਲ ਕੀਤੀ। ਉਹਨੂੰ ਪੁੱਛਿਆ ਕੇਸੋ ਦਾਸ ਤੂੰ ਕਿੱਥੇ ਰਹਿੰਦਾ? ਉਹਨੇ ਆਖਿਆ ਗੁਰੂ ਕੀ ਨਗਰੀ ਵਿੱਚ ਰਹਿੰਦਾ, ਗੁਰੂ ਗੋਬਿੰਦ ਸਿੰਘ ਜੀ ਦਾ ਦਰਸ਼ਨ ਹਮੇਸ਼ਾ ਹੁੰਦਾ, ਅਹੇ ਉਹ ਕਿੱਥੇ ਰਹਿੰਦਾ, ਗੁਰੂ ਤੇ ਕੈਸਾ ਹੈ? ਉਹਨੇ ਸਿਫਤ ਕੀਤੀ ਗੁਰੂ ਗੋਬਿੰਦ ਸਿੰਘ ਜੀ ਦੀ ਰੱਜ ਕੇ, ਉਹ ਗੁਰੂਆਨ ਗੁਰੂ ਹੈ, ਉਹ ਸੂਰਮਿਆਂ ਦਾ ਸੂਰਮਾ, ਉਹ ਕਵੀਆਨ ਕਵੀ ਹੈ। ਉਹਨੇ ਆਖਿਆ ਇਹ ਸਾਰੇ ਗੁਣ ਇੱਕ ਗੁਰੂ ਵਿੱਚ ਨਹੀਂ ਹੋ ਸਕਦੇ, ਜੇ ਉਹ ਗੁਰੂ ਹੈ ਤਾਂ ਸੂਰਮਾ ਨਹੀਂ ਹੋ ਸਕਦਾ। ਕੇਸੋ ਦਾਸ ਨੇ ਆਖਿਆ ਸਾਰੇ ਗੁਣ ਨੇ, ਕਿਤੇ ਆਵੀਂ ਦਰਸ਼ਨ ਕਰ ਲਓ, ਮੈਂ ਉੱਥੇ ਹੀ ਚੱਲਿਆ। ਅੱਛਾ, ਕੇਸੋ ਦਾਸ ਪਹੁੰਚ ਗਿਆ ਆਨੰਦਪੁਰ ਸਾਹਿਬ। ਥੋੜ੍ਹੀ ਦੇਰ ਪਿੱਛੋਂ ਕਾਂਸ਼ੀ ਰਾਮ ਨੇ ਸੋਚਿਆ ਭਈ ਕੇਸੋ ਦਾਸ ਨੇ ਸਿਫਤ ਬੜੀ ਕੀਤੀ ਸੀ ਗੁਰੂ ਦੀ, ਚੱਲ ਕੇ ਵੇਖੀਏ ਤਾਂ ਸਹੀ। ਗਿਆ, ਜਿਸ ਵੇਲੇ ਰੋਪੜ ਤੋਂ ਅਗਾਂਹ ਲੰਘਿਆ ਤੇ ਵੇਖੇ ਸੰਗਤਾਂ ਦਰਸ਼ਨ ਕਰਨ ਵਾਸਤੇ ਲੋਕ ਜਾ ਰਹੇ ਨੇ ਤੇ ਸ਼ਬਦ ਗਾਇਨ ਕਰਦੇ ਜਾ ਰਹੇ ਨੇ ਗੁਰੂ ਕੀ ਨਗਰੀ ਨੂੰ। ਸ਼ਰਧਾ ਅਟੁੱਟ ਹੁੰਦੀ ਹੈ ਗੁਰਸਿੱਖ ਦੀ ਗੁਰੂ ਚਰਨਾਂ ਤੇ। ਇਸ ਨੇ ਵੇਖਿਆ ਕਿ ਗੁਰੂ ਤੇ ਕੋਈ ਕਲਾਵਾਨ ਜਾਪਦਾ, ਪਹੁੰਚਿਆ ਤੇ ਦਿਲ ਵਿੱਚ ਸੋਚੀ ਵੀ ਜੇ ਤੇ ਮੈਨੂੰ ਵਧੀਆ ਤੋਂ ਵਧੀਆ ਮੇਵੇ ਛਕਾਵੇ ਜਿਹੜੇ ਮੈਂ ਨਹੀਂ ਕਦੀ ਛਕੇ, ਤੇ ਇੱਕ ਮੈਨੂੰ ਦੁਰਗਾ ਸਤੋਤਰ ਸੁਣਾਵੇ, ਦੁਰਗਾ ਸਪਤਪਤੀ ਉਹਨੂੰ ਕਹਿੰਦੇ ਨੇ, ਸਤ ਸਹੀ ਪਾਠ ਦੁਰਗਾ ਪਾਠ ਸੁਣਾਵੇ ਮਾਰਕੰਡੇ ਪੁਰਾਣ ਵਿੱਚੋਂ। ਜੇ ਤੇ ਦੋ ਕਲਾ ਹੈ ਨੇ ਇਹਦੇ ਵਿੱਚ ਤੇ ਮੈਂ ਮੰਨ ਜਾਵਾਂਗਾ ਗੁਰੂ ਹੈ। ਇਹ ਦਿਲ ਵਿੱਚ ਭਾਵਨਾ ਸੀ। ਜਿਸ ਵੇਲੇ ਜਾ ਕੇ ਦਰਬਾਰ ਵਿੱਚ ਗਿਆ ਨਾ ਤੇ ਉਸ ਵੇਲੇ ਕੁਦਰਤੀ ਕਾਬਲ ਤੋਂ ਸੰਗਤ ਆਈ, ਉਹਨਾਂ ਨੇ ਆਣ ਕੇ ਮੱਥਾ ਟੇਕਿਆ, ਕਈ ਪ੍ਰਕਾਰ ਦੇ ਮੇਵੇ ਟੇਕੇ ਮੱਥਾ, ਤੇ ਸਤਿਗੁਰਾਂ ਨੇ ਕਾਂਸ਼ੀ ਰਾਮ ਨੇ ਵੀ ਜਾ ਕੇ ਮੱਥਾ ਟੇਕਿਆ ਤੇ ਸਤਿਗੁਰਾਂ ਨੇ ਸੇਵਕਾਂ ਨੂੰ ਆਖਿਆ ਭਈ ਆਹ ਪੰਡਿਤ ਉਹਨਾਂ ਨੂੰ ਲੈ ਦਿਓ, ਇਹਨਾਂ ਨੂੰ ਜਲ ਪਾਣੀ ਛਕਾਓ ਪਹਿਲਾਂ ਤੇ ਫਿਰ ਆਉਣ ਦਰਬਾਰ ਵਿੱਚ। ਲੈ ਗਏ ਉਹਨਾਂ ਨੇ ਚੰਗੇ ਤੋਂ ਚੰਗੇ ਮੇਵੇ ਵਧੀਆ ਛਕਾਏ, ਕਾਮਨਾ ਪੂਰੀ ਹੋਈ। ਕਹਿੰਦਾ ਕੁਛ ਤੇ ਗੱਲ ਜਾਪੀ ਹੈ, ਕਲਾਵਾਨ ਜਾਪਦਾ ਗੁਰੂ। ਜਿਸ ਵੇਲੇ ਆਇਆ ਨਾ ਤੇ ਸਤਿਗੁਰੂ ਬੈਠੇ ਬੈਠੇ ਅਕਾਲ ਉਸਤਤ ਦਾ ਉਚਾਰਨ ਹੋ ਰਿਹਾ ਸੀ ਉਹਨਾਂ ਦਿਨਾਂ 'ਚ, ਅਕਾਲ ਉਸਤਤ ਦਾ ਪਾਠ ਉਚਾਰਦੇ ਪਏ ਸਨ। ਉਸ ਵੇਲੇ ਪਾਠ ਚੱਲ ਰਿਹਾ ਸੀ ਇੱਥੇ ਜਿੱਥੇ ਦਸ ਦੋਹਰੇ ਆਉਂਦੇ ਨੇ, ਇੱਕ ਸਮੇਂ ਸ੍ਰੀ ਆਤਮਾ ਉਚਰਿਓ ਮਤ ਸਿਓ ਬੈਨ, ਸਭ ਪ੍ਰਤਾਪ ਜਗਦੀਸ਼ ਕੋ ਕਹੋ ਸਕਲ ਵਿਦ ਤੈਨ। ਇਹ ਦਸ ਦੋਹਰੇ ਉਚਾਰ ਰਹੇ ਸਨ ਗੁਰੂ ਗੋਬਿੰਦ ਸਿੰਘ ਜੀ, ਅਜੇ ਉਚਾਰ ਕੇ ਹਟੇ ਹੀ ਨਹੀਂ ਤੇ ਕਿ ਕਾਂਸ਼ੀ ਰਾਮ ਫੇਰ ਆਣ ਕੇ ਮੱਥਾ ਟੇਕ ਦਿੱਤਾ। ਇੱਥੋਂ ਅੱਗੇ ਗੁਰੂ ਗੋਬਿੰਦ ਸਿੰਘ ਜੀ ਨੇ ਕਾਂਸ਼ੀ ਰਾਮ ਨੂੰ ਅੰਤਰਜਾਮਤਾ ਦਿਖਾਲਣ ਵਾਸਤੇ, ਉਹਦੇ ਮਨ ਦੀ ਕਾਮਨਾ ਪੂਰੀ ਕਰਨ ਵਾਸਤੇ ਅੱਗੇ ਦੁਰਗਾ ਪਾਠ ਸ਼ੁਰੂ ਕਰ ਦਿੱਤਾ। ਅਕਾਲ ਉਸਤਤ ਦੇ ਵਿੱਚ ਦੁਰਗਾ ਪਾਠ ਦਾ ਮਤਲਬ ਕੋਈ ਨਹੀਂ ਸੀ, ਸਿਰਫ ਇਸ ਵਾਸਤੇ ਆਇਆ ਕਿ ਉਹਦਾ ਸ਼ੰਕਾ ਨਿਵਰਤ ਕਰਨਾ ਸੀ। ਉਹਨਾਂ ਕਾਮਨਾ ਪੂਰੀ ਕਰਨੀ ਸੀ। ਇੱਥੋਂ ਸ਼ੁਰੂ ਕਰ ਦਿੱਤਾ, ਦੁਰਜਨ ਦਲ ਦੰਡਣ ਅਸੁਰ ਬਿਹੰਡਣ ਦੁਸ਼ਟ ਨਿਕੰਦਣ ਆਦਿ ਬਿਰਤੇ ਇਤਿਆਦਿਕ। ਇਹਦਾ ਨਾਮ ਹੈ ਦੀਰਘ ਤਿਰਭੰਗੀ ਛੰਦ। ਇਹ 20 ਛੰਦ ਨੇ, ਲੰਬਾ ਹੋਣ ਕਰਕੇ ਤਾਂ ਦੀਰਘ ਆਖਿਆ ਗਿਆ। ਜਿਸ ਵੇਲੇ ਦੁਰਗਾ ਪਾਠ ਸੁਣਾਇਆ ਗੁਰੂ ਗੋਬਿੰਦ ਸਿੰਘ ਜੀ ਨੇ ਪੰਡਿਤ ਕਾਂਸ਼ੀ ਰਾਮ ਨੂੰ, ਤੇ ਜਿਉਂ ਫਿਰ ਚਰਨ ਪਕੜੇ ਤੇ ਜਿਉਂ ਚਰਨਾਂ ਤੇ ਮਸਤਕ ਰੱਖਿਆ, ਨਾਲ ਹੀ ਉੱਥੇ ਹੀ ਪ੍ਰਾਣ ਤਿਆਗ ਦਿੱਤੇ। ਇਸ ਨੂੰ ਮੈਂ ਅਰਜ ਕਰ ਰਿਹਾ ਸਾਂ, ਗੁਰੂ ਅੰਤਰਜਾਮੀ ਹੁੰਦਾ। ਗੁਰੂ ਅਰਜਨ ਦੇਵ ਜੀ ਨੇ ਆਖਿਆ, ਪੰਡਿਤ ਜੀ ਮੁੰਦਰਾਂ ਤੇ ਕੰਨ ਕਿੱਥੇ ਹੈ? ਜਵਾਬ ਨਹੀਂ ਦੇ ਸਕਿਆ, ਦੱਸੇ ਨਾ। ਸਤਿਗੁਰਾਂ ਨੇ ਥੱਲਿਓਂ ਦੀ ਪਰਦੇ ਦੇ ਥੱਲਿਓਂ ਦੀ ਕੰਨ ਵੀ ਤੇ ਮੁੰਦਰਾ ਵੀ ਦਿੱਤਾ। ਪੰਡਿਤ ਜੀ ਇਹ ਕੰਨ ਤੇ ਮੁੰਦਰਾ ਤੁਹਾਡਾ ਤੇ ਨਹੀਂ? ਸ਼ਰਮਿੰਦਾ ਹੋ ਗਿਆ। ਆਂਦਾ ਜੀ ਹੈ ਤੇ ਹੋਈ ਹੈ, ਸਤਿਗੁਰੂ ਨੂੰ ਅੰਤਰਜਾਮੀ ਮੰਨਿਆ। ਗੁਰੂ ਦਰਬਾਰ ਵਿੱਚ ਸਾਰੀਆਂ ਗੁਰੂ ਸਾਹਿਬਾਂ ਵਿੱਚ ਸਭ ਸ਼ਕਤੀਆਂ ਮੰਨੀਆਂ। ਇਸ ਤੋਂ ਉਪਰੰਤ ਇਸ ਪੰਡਿਤ ਮਹੇਸ਼ ਦਾਸ ਨੇ ਗ੍ਰਿਸਤੀ ਜੀਵਨ ਬਤੀਤ ਕੀਤਾ ਗੁਰੂ ਕਾ ਸਿੱਖ ਬਣ ਕੇ। ਮੈਂ ਅਰਜ ਕਰ ਰਿਹਾ ਸਾਂ ਕਿ ਭਾਈ ਤਿਲਕੇ ਨੇ ਏਡੀ ਪ੍ਰਤੀਤ ਬਣੀ ਗੁਰੂ ਚਰਨਾਂ ਤੇ ਉਹਦੀ, ਉਹ